ਸਕਦਾ ਹੈ। ਇਸ ਕਰਕੇ ਉੱਥੇ ਲੀਲਾ ਵੱਖਰੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਬਾਰੇ ਵੱਖੋ ਵੱਖਰੇ ਸਾਰਿਆਂ ਦੇ ਵਿਚਾਰ ਹੋ ਗਏ ਨੇ।
ਹੀਨ ਕਲੰਕ ਮਯੰਕ ਮਨੋ ਮੁਖ ਬੰਕ ਬਿਲੋਕਤ ਹੈ ਕਰੁਣਾ ਸੋ।
ਹੁਣ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਲੰਕ ਤੋਂ ਬਿਨਾਂ ਜਿਵੇਂ ਚੰਦਰਮਾ ਹੋਵੇ, ਉਹਦਾ ਚੰਦਰਮਾ ਨੂੰ ਕਲੰਕ ਜਿਹਾ ਦਿਖਦਾ ਵਿਚਕਾਰ, ਸਤਿਗੁਰੂ ਨਾਨਕ ਦੇਵ ਜੀ ਤੈਨ ਸੋਹਣੇ ਚੰਦਰਮਾ ਦੀ ਤਰ੍ਹਾਂ ਖੜੇ ਨੇ ਉੱਚੇ ਥਾਂ ਤੇ ਆ ਕੇ, ਔਰ ਸਾਰੀ ਸੰਗਤ ਨੂੰ ਨਿਗਾਹ ਦੇ ਨਾਲ ਤੱਕ ਰਹੇ ਨੇ। ਜਿੱਧਰ ਜਿੱਧਰ ਵੀ ਤੱਕਿਆ ਹੈ ਉਹ ਸੁਲਤਾਨਪੁਰ ਸਾਹਿਬ ਦੀਆਂ ਸੰਗਤਾਂ ਸੱਚਖੰਡ ਤੋਂ ਆਏ ਨੇ ਸਿੱਧੇ, ਅਤੇ ਸੰਗਤਾਂ ਨੂੰ ਜੋ ਤੱਕ ਰਹੇ ਨੇ ਉਹ ਸਾਰਿਆਂ ਦੇ ਦੁੱਖ ਗੁਰੂ ਨਾਨਕ ਦੇਵ ਜੀ ਨੇ ਕੱਟ ਦਿੱਤੇ ਨੇ, ਹਰੇਕ ਨੂੰ ਨਿਹਾਲ ਕੀਤਾ। ਪਰ ਜਿੰਨਾ ਜਿੰਨਾ ਕਿਸੇ ਦਾ ਕਰਮ ਹੈ, ਜਿੰਨਾ ਜਿੰਨਾ ਕਿਸੇ ਦਾ ਭਾਂਡਾ ਹੈ, ਜਿੰਨੀ ਕਿਸੇ ਦੀ ਭਗਤੀ ਹੈ, ਉਹ ਆਪੋ ਆਪਣੇ ਕਰਮ ਨੇ ਆਪਣੇ ਕਿ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਿਨ੍ਹਾਂ ਨੇ ਸ਼ਰਧਾ ਭਾਵਨਾ ਨਾਲ ਤੱਕਿਆ ਹੈ। ਜਿਨ੍ਹਾਂ ਦੇ ਅੰਦਰ ਸ਼ਰਧਾ ਭਾਵਨਾ ਨਹੀਂ ਵੀ ਹੈ, ਜੇ ਉਹਨਾਂ ਨੇ ਤੱਕਿਆ ਤਾਂ ਉਹਨਾਂ ਦੇ ਵੀ ਐਸੇ ਕਰਮ ਹੋ ਗਏ ਨੇ ਕਿ ਦਰਸ਼ਨ ਹੋ ਗਏ ਨੇ ਇੱਕ ਵਾਰ, ਫਿਰ ਅਗਲੇ ਜਨਮ ਸਹੀ, ਫਿਰ ਕਿਤੇ ਮੇਰਾ ਸਿੱਖ ਬਣੇਗਾ ਆ ਕੇ, ਫਿਰ ਕਿਸੇ ਸਮੇਂ ਸਿੱਖ ਬਣ ਕੇ ਉਹ ਜ਼ਰੂਰ ਤਰਦਾ ਹੈ। ਜਦੋਂ ਇੱਕ ਵਾਰ ਦਰਸ਼ਨ ਕਹਿੰਦੇ ਮਹਾਰਾਜ ਕਹਿੰਦੇ ਜਿਹਦੇ ਮੁੱਖ ਵਿੱਚ ਇੱਕ ਵਾਰ ਗੁਰਬਾਣੀ ਆ ਜਾਂਦੀ ਹੈ ਫਿਰ ਉਹ ਗਲਤੀਆਂ ਵੀ ਕਰ ਲੈਂਦੇ ਨੇ, ਰਹਿ ਵੀ ਜਾਂਦੇ ਨੇ, ਪਰ ਜਦੋਂ ਇੱਕ ਵਾਰੀ ਕਿਸੇ ਨੇ ਗੁਰਬਾਣੀ ਪੜ੍ਹ ਲਈ ਕਹਿੰਦੇ ਹੁਣ ਨਹੀਂ, ਫਿਰ ਅਗਲੇ ਜਨਮ ਅਗਲੇ ਜਨਮ ਅਗਲੇ ਜਨਮ ਕਦੇ ਨਾ ਕਦੇ ਮੂਲੇ ਖੱਤਰੀ ਵਾਂਗੂ ਉਹਦੀ ਵਾਰੀ ਆ ਹੀ ਜਾਣੀ ਤਰਨ ਦੀ।
ਵਾਕ ਕਹੈ ਇਵ ਰੰਕਨ ਸੋ ਮਨ ਹੋਏ ਨਿਸੰਕ ਨਾ ਪੈ ਕਰ ਕਾਸੋ।
ਕਿਸੇ ਤੋਂ ਡਰਦੇ ਨਹੀਂ ਜੋ, ਇਉਂ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਬੜੇ ਸੋਹਣੇ ਬਚਨ ਸਾਰੇ ਸੰਤਾਂ ਮਹਾਤਮਾ ਨਾਲ ਔਰ ਫਕੀਰਾਂ ਨਾਲ ਅਤੇ ਜਿਤਨੇ ਗਰੀਬ ਖੜੇ ਨੇ ਉਹਨਾਂ ਦੇ ਨਾਲ ਬਿਨਾਂ ਕਿਸੇ ਡਰ ਤੋਂ ਸਤਿਗੁਰੂ ਜੀ ਬਚਨ ਬਿਲਾਸ ਕਰ ਰਹੇ ਹਨ।
ਲੇਵੋ ਜਾਹੇ ਕਿ ਚਾਹੇ ਅਹ ਉਰ ਆਪਨ ਅੰਤਰ ਜਾਏ ਨਿਕਾਸੋ।
ਤਿੰਨਾਂ ਦਿਨਾਂ ਦੇ ਕਈ ਭੁੱਖੇ ਨੇ, ਕਈ ਹੋਰ ਵੀ ਮੰਗਣ ਵਾਲੇ ਆਏ ਨੇ, ਗੁਰੂ ਨਾਨਕ ਦੇਵ ਜੀ ਨੇ ਜਿੰਦਾ ਖੁਲਾਇਆ, ਹੱਟੀ ਦੇ ਦਰਵਾਜ਼ੇ ਖੋਲ੍ਹ ਕੇ ਕਹਿੰਦੇ ਵੜ ਜਾਓ ਹੱਟੀ, ਸਾਰੀ ਹੱਟੀ ਲੁੱਟ ਲਓ, ਇੱਥੇ ਜੋ ਚਾਹੀਦਾ ਲੈ ਲਓ, ਕੱਪੜਾ ਚਾਹੀਦਾ ਕੱਪੜਾ ਲੈ ਲਓ। ਅੱਗੇ ਦੱਸਣਗੇ ਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਸਾਰਾ ਕੁਝ ਹੀ ਲੁਟਾ ਦਿੱਤਾ। ਧੰਨ ਦਸਵੇਂ ਪਾਤਸ਼ਾਹ ਜਦੋਂ ਕਹਿੰਦੇ ਸੀ ਮਚਾ ਦਿਓ ਲੁੱਟ, ਅੱਜ ਕੜਾ ਪ੍ਰਸ਼ਾਦ ਦੀ ਲੁੱਟ ਹੋਏਗੀ, ਅੱਜ ਉਹੀ ਤਾਂ ਹੈ। ਪਹਿਲੇ ਰੂਪ ਵਿੱਚ ਕੀ ਕਰਦੇ ਨੇ ਹੁਣ, ਕਹਿੰਦੇ ਵੜ ਜਾਓ ਹੱਟੀ ਦੇ ਵਿੱਚ, ਜੋ ਜੋ ਚਾਹੀਦਾ ਸਭ ਲੁੱਟ ਲਿਆਓ ਅੰਦਰੋਂ।
ਦੌਰ ਭਰੇ ਤੇ ਠੌਰ ਕਿਤੇ ਨਰ ਲੁੱਟਤ ਸੋ ਜਹਿ ਰੌਰ ਪਰਾ ਸੋ।
ਰੌਲਾ ਪੈ ਗਿਆ, ਸਾਰੇ ਜਣੇ ਹੱਟੀ ਲੁੱਟਣ ਲੱਗ ਪਏ। ਜਿਉਂ ਆਪ ਪਾਤਸ਼ਾਹ ਖੜੇ ਨੇ ਹੁਕਮ ਕੀਤਾ, ਇੱਕ ਤਾਂ ਹੁੰਦੀ ਹੈ ਡਾਕੂ ਬਣ ਕੇ ਲੁੱਟਣਾ, ਇੱਥੇ ਉਹ ਨਹੀਂ ਗੱਲ ਹੈ। ਇੱਥੇ ਤਾਂ ਕਿਹਾ ਜਿੰਨਾ ਜਿੰਨਾ ਤੁਹਾਡੀ ਹਿੰਮਤ ਆ ਉਹਨਾਂ ਉਹਨਾਂ ਲਿਆਓ ਕੱਢ ਕੇ ਅੰਦਰੋਂ, ਔਰ ਜੋ ਜੋ ਚਾਹੀਦਾ ਉਹ ਸਾਰਾ ਸਮਾਨ ਲੈ ਆਓ।
ਅੰਨ ਕਨੋ ਮਿਸ਼ਟਾਨ ਤੇ ਲੋਨ ਮੀਚ ਦੂ ਹਰ ਦੀ ਮਨ ਪਾਈ।
ਕਹਿੰਦੇ ਅੰਨ ਲੈ ਲਓ, ਮਿੱਠਾ ਲੈ ਲਓ, ਗੁੜ ਲੈ ਲਓ, ਖੰਡ ਲੈ ਲਓ, ਲੂਣ ਲੈ ਲਓ, ਦੋਨੋਂ ਕਾਲੀ ਮਿਰਚ ਵੀ ਲੈ ਲਓ, ਲਾਲ ਮਿਰਚ ਵੀ ਲੈ ਲਓ, ਹਲਦੀ ਲੈ ਲਓ, ਮਨ ਪਾਉਂਦੀ ਜਿੰਨੀ ਤੁਹਾਡੇ ਜੀ ਕਰਦਾ, ਆਪੋ ਆਪਣੇ ਥੈਲੇ ਭਰ ਲਓ, ਝੋਲੀਆਂ ਭਰ ਲਓ, ਪੰਡਾਂ ਬੰਨ ਲਓ, ਜਿਹੜੀ ਚੀਜ਼ ਮਿਲਦੀ ਹੈ ਭਰ ਕੇ ਲੈ ਜਾਓ।
ਲੇਹ ਵਰਾ ਟਿਕਾ ਪੈਸੇ ਕੋ ਪੁਨ ਕਾਰਿਖ ਕੋ ਲੇਤ ਹੈ ਤਾਈ।
ਕੋਈ ਵਿਰਾਟਕਾ ਲੈਂਦਾ ਕੌਡੀਆਂ ਸੀ ਉਦੋਂ ਪੈਸੇ, ਕੋਈ ਕਹਿੰਦੇ ਹੱਥ ਰੁਪਈਏ ਲੱਗੇ ਚਾਂਦੀ ਦੇ, ਜੋ ਜੋ ਵੀ ਮਿਲਿਆ ਜਿਹਦੀ ਜਿਹਦੀ ਜਿਵੇਂ ਇੱਛਾ ਸੀ, ਇਹ ਇੱਛਾ ਪੂਰਕ ਜੋ ਹੋਏ ਨੇ, ਇੱਛਾ ਪੂਰਕ ਸਰਬ ਸੁਖਦਾਤਾ ਹਰ ਜਾ ਕੇ ਵਸ ਹੈ ਕਾਮ ਧੇਨਾ। ਇਸ ਕਰਕੇ ਉਹ ਅੱਜ ਆਪ ਹੀ ਖੜ ਗਏ ਨੇ ਆ ਕੇ, ਕਹਿੰਦੇ ਜੋ ਜੋ ਇੱਛਾ ਹੁੰਦੀ ਆ ਨਾ ਜਿਹਦੀ ਜਿਹਦੀ ਵੀ, ਰੁਪਈਏ ਲੈਣੇ ਰੁਪਈਏ ਲੈ ਲਓ, ਕੌਡੀਆਂ ਲੈਣੀਆਂ ਕੌਡੀਆਂ ਲੈ ਲਓ, ਪੈਸੇ ਲੈ ਲਓ, ਜੋ ਜੋ ਚਾਹੀਦਾ ਉਹ ਲੁੱਟ ਲਓ।
ਅੰਬਰ ਪਾਤ ਅਨੇਕ ਕੇਤਰੇ ਆਪਣ ਮੈਂ ਸਭ ਦਿਨ ਲੁਟਾਈ।
ਹੁਣ ਕਈ ਤਰ੍ਹਾਂ ਦੇ ਅੰਬਰ ਹੁੰਦੇ ਕੱਪੜੇ, ਬਹੁਤ ਢੇਰ ਕੱਪੜਿਆਂ ਦਾ ਲੱਗਿਆ ਹੋਇਆ ਹੈ, ਉਹ ਵੀ ਲੁਟਾ ਦਿੱਤੇ। ਕਹਿੰਦੇ ਬਾਈ ਜੀ ਨੂੰ ਬਸਤਰ ਚਾਹੀਦੇ ਨੇ, ਬਸਤਰ ਲੈ ਲਓ। ਇਉਂ ਕਹਿ ਕੇ ਗੁਰੂ ਨਾਨਕ ਦੇਵ ਜੀ ਨੇ 84 ਲੱਖ ਜੋਨ ਪਾਈ, ਰਿਜਕ ਦੀਆ ਸਭ ਹੂੰ ਕਹੋ ਤਦਕਾ ਵਾਹਿਗੁਰੂ ਤੇਰਾ ਸਭ ਸਦਕਾ। ਇੱਕੋ ਹੀ ਗੱਲ ਹੁੰਦੀ ਹੈ, ਜਿਹੜਾ ਉੱਚੀ ਸੋਚ ਨਾਲ ਸੋਚੋ, ਰੋਜ਼ੀ ਦਿਹੰਦ ਕਿਸੇ ਢੰਗ ਨਾਲ ਵੀ ਜੀਵਾਂ ਨੂੰ ਰੋਜ਼ੀ ਦਿੰਦੇ ਹਨ।
ਤੋਟ ਨਾ ਆਏ ਤੋਟ ਭਈ ਸੁਰ ਤੇਨ ਕਿਦੋ ਮਨ ਚਿੰਤ ਸੁਹਾਈ।
ਕਹਿੰਦੇ ਪਰ ਇੱਕ ਹੈਰਾਨਗੀ ਦੀ ਗੱਲ ਹੈ, ਲੁੱਟਣ ਵਾਲੇ ਆਪਣੇ ਥੈਲੇ ਭਰ ਕੇ ਲੈ ਗਏ, ਕਿਸੇ ਨੇ ਚਾਦਰ ਵਿਛਾ ਕੇ ਸਮਾਨ ਭਰ ਲਿਆ, ਕਿਸੇ ਨੇ ਜੇਬਾਂ ਭਰ ਲਈਆਂ ਮਾਇਆ ਨਾਲ, ਲੁੱਟ ਕੇ ਸਾਰੇ ਬਾਹਰ ਨਿਕਲ ਗਏ ਨੇ। ਪਰ ਹੱਟੀ ਜੀ ਆ ਕੇ ਦੇਖੋ, ਉੱਥੇ ਫੇਰ ਪੀਪੇ ਭਰੇ ਪਏ ਨੇ, ਉੱਥੇ ਫੇਰ ਓਨਾ ਹੀ ਕੱਪੜਾ ਪਿਆ। ਇਹ ਕੀ ਕੌਤਕ ਹੈ ਬਈ, ਨਾਲੇ ਲੈ ਵੀ ਗਏ ਨੇ ਨਾਲੇ ਮੁੱਕਦਾ ਵੀ ਨਹੀਂ ਹੈ। ਇਹੀ ਤਾਂ ਹੈ ਕਿ ਤਿੱਚਰ ਮੂਲ ਨਾ ਥੁੜਿੰਦੋ, ਜਿੱਚਰ ਆਪ ਕਿਰਪਾਲ, ਸ਼ਬਦ ਅਖੁੱਟ ਬਾਬਾ ਨਾਨਕਾ, ਖਾਹੇ ਖਰਚ ਧਨ ਮਾਲ। ਮਹਾਰਾਜ ਕਹਿੰਦੇ ਮੇਰੇ ਖਜ਼ਾਨੇ ਨਹੀਂ ਕਦੇ ਮੁੱਕਦੇ, ਭਾਵੇਂ ਸਾਰੀ ਦੁਨੀਆਂ ਲੈ ਜਾਓ ਇੱਥੋਂ, ਪਰ ਮੇਰੇ ਖਜ਼ਾਨੇ ਵਿੱਚ ਕਦੇ ਤੋਟ ਨਹੀਂ ਆਉਂਦੀ। ਕਿਉਂ? ਖਾਵ ਹੈ ਖਰਚ ਹੈ, ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਹੋ ਜਾਈ। ਉਹ ਜਿਹੜੇ ਸੀਗੇ ਨਵਾਬ ਦੇ ਬੰਦੇ ਜਾਂ ਨਵਾਬ ਦੇ ਹੋਰ, ਉਹਨਾਂ ਦੀ ਜਾਨ ਨਿਕਲ ਗਈ, ਇਹ ਸਾਰਾ ਕੁਛ ਲੁਟਾ ਤਾ, ਇੰਨਾ ਘਾਟਾ ਪੈ ਗਿਆ, ਇੱਥੇ ਆਹ ਹੋ ਗਿਆ। ਦੁਨੀਆਂ ਸਾਰੀ ਲੁੱਟ ਲੁੱਟ ਕੇ ਲਿਜਾਂਦੀ ਹੈ, ਪਰ ਗੁਰੂ ਨਾਨਕ ਦੇ ਖਜ਼ਾਨੇ ਘਟੇ ਨਹੀਂ ਹਨ।
ਦੋਹਰਾ ਪੀਰ ਪੂਰ ਪੀ ਨਰਨ ਕੇ ਪਰਿਓਰ ਤੈ ਠੌਰ।
ਬਹੁਤ ਭਾਰੀ ਭੀੜ ਹੋ ਗਈ ਤੇ ਉੱਥੇ ਰੌਲਾ ਪੈ ਗਿਆ ਚਾਰੇ ਪਾਸੇ, ਦੁਨੀਆਂ ਹੋਰ ਆ ਰਹੀ ਹੈ ਸੁਣ ਸੁਣ ਕੇ ਵੀ ਉੱਥੇ ਅੱਜ ਖੁੱਲੇ ਹੱਟ ਹੋਆ ਵਪਾਰ। ਸੋ ਅੱਜ ਤਾਂ ਖੁੱਲੇ ਹੱਟ ਤੇ ਵਪਾਰ ਚੱਲ ਰਿਹਾ ਹੈ। ਦੋਏ ਦੀਵੇ 14 ਹੱਟ ਨਾਲੇ, ਜੇਤੇ ਜੀ ਤੇਤੇ ਵਣਜਾਰੇ, ਉੱਥੇ ਤਾਂ ਅੱਜ ਮਾਲਕ ਆਪ ਖੜੇ ਨੇ।
ਸਹਿਤ ਜਰਾਮ ਬਿਲੋਕ ਹੀ ਬੇਦੀ ਕੁੱਲ ਸਿਰ ਮੋਰ।
ਆਇਆ ਜੈ ਰਾਮ ਜੀ ਦੇ ਸਮੇਤ ਗੁਰੂ ਨਾਨਕ ਦੇਵ ਜੀ ਬੇਦੀਆਂ ਦੀ ਕੁੱਲ ਦੇ ਸ਼੍ਰੋਮਣੀ ਤੱਕ ਰਹੇ ਨੇ। ਉਹਨਾਂ ਦੀ ਤੱਕਣੀ ਵਿੱਚ ਤਾਂ ਸਾਰਾ ਕੁਛ ਹੀ ਹੈ, ਜੋ ਤੱਕਦੇ ਨੇ ਉੱਥੇ ਭੰਡਾਰੇ ਘਟਦੇ ਨਹੀਂ ਹਨ।
ਸਵਈਆ ਨੌ ਨਿਧ ਸਿੱਧ ਤੇ ਰਿੱਧ ਵਸੈ ਮਦ ਕੋਵਿਦ ਹੋਵੇ ਤੋਟ ਤਹਾ।
ਕਹਿੰਦੇ ਜਿੱਥੇ ਨੌ ਨਿਧੀਆਂ ਰਿੱਧੀਆਂ ਸਿੱਧੀਆਂ ਸਾਰੀਆਂ ਹੀ ਆ ਕੇ ਗੁਰੂ ਨਾਨਕ ਦੇਵ ਜੀ ਦੇ ਪਾਸ ਹੱਥ ਜੋੜ ਕੇ ਖੜੀਆਂ ਨੇ, ਉੱਥੇ ਕਿਤੇ ਘਟਣ ਲੱਗਿਆ ਕੁਛ? ਵਹਿਮ ਹੁੰਦਾ ਮਨ ਦਾ ਕਿ ਇੱਥੇ ਘਟ ਜਾਏਗਾ, ਇੱਥੇ ਐਂ ਹੋ ਜਾਏਗਾ। ਇਹ ਜਿਹੜੇ ਲੋਕ ਡਰਾਉਣ ਵਾਲੇ, ਉਹ ਹੁਣ ਵੀ ਹੈਗੇ ਆ ਬਈ, ਇੱਥੇ ਐਂ ਘਟ ਜਾਏਗਾ, ਇੱਥੇ ਕੁਛ ਨਹੀਂ ਘਟਣਾ, ਤੁਸੀਂ ਨਹੀਂ ਕਰਨਾ, ਨਾ ਕਰੋ, ਇੱਕੋ ਹੀ ਸਿੱਖ ਆਏਗਾ ਲੱਖੀ ਸ਼ਾਹ ਬਣਜਾਰੇ ਵਾਂਗੂ, ਸਾਰਾ ਇਕੱਲਾ ਹੀ ਕਰ ਜਾਏਗਾ। ਇਹੋ ਜਿਹੀ ਕੋਈ ਗੱਲ ਨਹੀਂ ਹੈ, ਕਿਸੇ ਦੇ ਆਸਰੇ ਇੱਥੇ ਕੁਛ ਨਹੀਂ ਚੱਲਦਾ ਹੈ, ਇੱਥੇ ਗੁਰੂ ਨਾਨਕ ਦੇ ਆਸਰੇ ਚੱਲਦਾ। ਇੱਥੇ ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੇ ਧਾਏ, ਸਭ ਥਾਈ ਹੋਏ ਸਹਾਏ, ਹਰ ਜਗ੍ਹਾ ਹੀ ਚੱਲਦਾ ਹੈ, ਗੁਰੂ ਨਾਨਕ ਦੇ ਖਜ਼ਾਨੇ ਵਿੱਚ ਕਿਤੇ ਵੀ ਘਾਟਾ ਨਹੀਂ। ਸੋ ਇਸ ਤਰੀਕੇ ਨਾਲ ਬੜੇ ਬੜੇ ਅਸਥਾਨ ਗੁਰਦੁਆਰਾ ਰਕਾਬਗੰਜ ਸਾਹਿਬ ਇੱਕੋ ਹੀ ਬੰਦੇ ਨੇ ਬਣਾ ਤਾ, ਸੋਨੇ ਦੀਆਂ ਪਾਲਕੀਆਂ ਚੜ੍ਹ ਜਾਂਦੀਆਂ ਰਾਤੇ ਰਾਤ, ਆਟੇ ਦੀਆਂ ਬੋਰੀਆਂ ਵਿੱਚ 500 ਦੀਆਂ ਬਹੁਤ ਭਾਰੀ ਗੱਥੀਆਂ ਆ ਜਾਂਦੀਆਂ ਰਾਤੇ ਰਾਤ, ਕੋਈ ਪਤਾ ਲੱਗਦਾ? ਇੱਥੇ ਵੀ ਬਥੇਰਾ ਕੁਛ ਆਈ ਜਾਂਦਾ, ਮਹਾਰਾਜ ਵੱਲੋਂ ਕੋਈ ਕਮੀ ਨਹੀਂ ਹੈ। ਪਰ ਸਤਿਗੁਰੂ ਕਹਿੰਦੇ ਤੁਸੀਂ ਨਿਸ਼ਚਾ ਰੱਖੋ, ਮਨ ਨੂੰ ਡੁਲਾਓ ਨਾ।
ਹਰ ਪਰੇ ਨਰ ਲੁੱਟਤ ਜੇ ਨਹਿ ਸੌਜ ਨਿਖੂਟਤ ਦੇਖ ਮਹਾ।
ਉਹ ਜਿਹਨੇ ਪੀਪਾ ਉਲਟਾ ਲਿਆ ਆਪਣੇ ਖੇਸ ਵਿੱਚ ਭਰਿਆ ਹੋਇਆ, ਉਹਨੇ ਜਦ ਪੀਪਾ ਰੱਖਿਆ ਉਹ ਫੇਰ ਭਰ ਗਿਆ, ਉਹ ਫੇਰ ਉਲਟਾ ਲਿਆ ਉਹ ਫੇਰ ਭਰ ਗਿਆ। ਉਹ ਕਹਿੰਦੇ ਹਾਰ ਗੀ ਦੁਨੀਆ ਲਜਾ ਲਜਾ, ਉਹ ਕਿੰਨਾ ਕੁ ਚੱਕਾਂਗੇ ਸਿਰ ਤੇ ਅਸੀਂ, ਉਹ ਕਿੰਨੇ ਕੁ ਗੁਰੂ ਨਾਨਕ ਦੇ ਪੀਪੇ ਖਾਲੀ ਕਰਾਂਗੇ, ਪੇਟੀਆਂ ਖਾਲੀ ਕਰਾਂਗੇ, ਲਈ ਜਾਓ ਜਿੰਨਾ ਮਰਜ਼ੀ, ਵੱਡੇ ਵੱਡੇ ਮੋਗੇ ਲਾ ਕੇ ਭਾਵੇਂ ਸਾਰਾ ਲੈ ਜਾਓ, ਇੱਥੇ ਨਹੀਂ ਮੁੱਕਣ ਲੱਗਿਆ। ਜਿੰਨਾ ਮਰਜ਼ੀ ਕਈ ਲਈ ਜਾਂਦੇ ਨੇ ਫੇਰ ਵੀ ਨਹੀਂ ਮੁੱਕਦਾ। ਇਹ ਗੁਰੂ ਨਾਨਕ ਦੇਵ ਜੀ ਦਾ ਖਜ਼ਾਨਾ ਹੈ, ਕਿੰਨਾ ਕੁ ਮੁਕਾ ਲਓਂਗੇ ਤੁਸੀਂ? ਸਮੁੰਦਰ ਦੇ ਵਿੱਚੋਂ ਕਿੰਨੀਆਂ ਕੁ ਬੂੰਦਾਂ ਭਰ ਕੇ ਲੈ ਜਾਣਗੀਆਂ, ਭਾਵੇਂ ਕਰੋੜਾਂ ਚਿੜੀਆਂ ਆ ਜਾਣ, ਕਰੋੜਾਂ ਕਾਂ ਪਾਣੀ ਪੀ ਜਾਣ, ਬਥੇਰੀਆਂ ਮੱਛੀਆਂ ਫਿਰਦੀਆਂ ਵਿੱਚੇ ਤੁਰੀਆਂ, ਪਰ ਸਮੁੰਦਰ ਮੁੱਕਦਾ ਨਹੀਂ, ਕਦੇ ਸੁੱਕਦਾ ਨਹੀਂ। ਗੁਰੂ ਨਾਨਕ ਦੇਵ ਦਾ ਖਜ਼ਾਨਾ ਕਦੇ ਨਹੀਂ ਘੱਟ ਹੁੰਦਾ ਹੈ।
ਦੌਲਤ ਖਾਨ ਸੋ ਮਾਨਵ ਦੌਰ ਸਭੈ ਫਿਰ ਤਾਂਤ ਬਖਾਨ ਕਹਾ।
ਹੁਣ ਜਿਹੜੇ ਦੌਲਤ ਖਾਨ ਦੇ ਬੰਦੇ ਸੀ, ਉਹਨਾਂ ਜਾ ਕੇ ਸਾਰਾ ਬਰਤਾਂਤ ਦੌਲਤ ਖਾਨ ਨੂੰ ਕਿਹਾ।
ਭੇਜ ਦਏ ਪ੍ਰਿਤ ਆਪਣੇ ਤਾਸ਼ਿਨ ਸੋ ਸੁਨ ਹੋ ਬਿਸਮਾਦ ਰਹਾ।
ਜਦੋਂ ਆਪਣੇ ਦਾਸ ਨੂੰ ਭੇਜਿਆ, ਨੌਕਰ ਨੂੰ, ਉਹ ਬੜਾ ਹੈਰਾਨ ਹੋਇਆ ਦੇਖ ਕੇ ਕਿ ਦੁਨੀਆਂ ਲੁੱਟੀ ਜਾ ਰਹੀ ਹੈ।
ਲੁੱਟਤ ਹੈ ਨਰ ਜੇ ਬਰ ਜੇ ਤਰ ਜੇ ਦਰ ਜੇ ਸਭ ਪੀਰ ਹਟਾਈ।
ਜਿਹੜੇ ਬੰਦੇ ਉੱਥੇ ਲੁੱਟ ਰਹੇ ਸੀ, ਉਹਨਾਂ ਨੂੰ ਜਾ ਕੇ ਉਹਨਾਂ ਦੇ ਬੰਦਿਆਂ ਨੇ ਰੋਕਿਆ, ਡਾਂਟੇ, ਦਰਵਾਜ਼ੇ ਤੋਂ ਮੋੜ ਦਿੱਤੇ ਕਈ, ਚਲੋ ਬਾਹਰ ਚਲੋ ਇੱਥੋਂ। ਉਹ ਸਾਰੀ ਭੀੜ ਨੂੰ ਹਟਾ ਦਿੱਤਾ ਉੱਥੋਂ।
ਉਪਤ ਦੌਲਤ ਖਾਨ ਅਯੋਗਤ ਦਾਨ ਵੀ ਲੋਕਤ ਲੋਚਨ ਲਾਈ।
ਜਦੋਂ ਦੌਲਤ ਖਾਨ ਆਇਆ, ਰਾਜਾ ਮੁਕਤੀ ਦੇ ਦਾਤਾ ਗੁਰੂ ਨਾਨਕ ਦੇਵ ਜੀ ਵੱਲ ਤੱਕ ਰਿਹਾ ਹੈ।
ਜਿਉਂ ਬਿਰਤੀ ਤਨ ਗਿਆਨ ਧਰਾ ਖਫਨੀ ਗਰ ਸ੍ਰੀ ਗੁਰ ਨੇ ਤਬ ਪਾਈ।
ਮਾਨੋ ਵੈਰਾਗ ਦਾ ਹੀ ਸਰੂਪ ਧਾਰਨ ਕਰ ਲਿਆ ਹੈ। ਖਫਨੀ ਗਲ ਦੇ ਵਿੱਚ ਮਹਾਰਾਜ ਨੇ ਪਾਈ ਹੋਈ ਹੈ, ਮਾਨੋ ਗਿਆਨ ਤੇ ਵੈਰਾਗ ਨੇ ਸਰੀਰ ਧਾਰਨ ਕਰ ਲਿਆ।
ਹੇਰ ਨਿਰਾਸ ਉਦਾਸ ਭਯੋ ਪਸ਼ੂ ਦਾਸ ਹਿਰਦੈ ਕਿਸ ਜਾਨ ਨਾ ਜਾਈ।
ਹੁਣ ਵੇਖ ਕੇ ਬੜਾ ਹੀ ਉਦਾਸ ਹੁੰਦਾ ਹੈ, ਨਿਰਾਸ ਹੁੰਦਾ ਹੈ, ਪਛਤਾਉਂਦਾ ਹੈ, ਮਨ ਦੇ ਅੰਦਰ ਪਛਤਾਉਂਦਾ ਹੈ ਆਪਣੇ ਜੀ ਦੇ ਵਿੱਚ ਨਵਾਬ, ਪਰ ਕੁਛ ਜਾਣਿਆ ਨਹੀਂ ਜਾਂਦਾ ਕਿ ਕੀ ਹੋਇਆ, ਕਿਵੇਂ ਹੋਇਆ, ਪਹਿਲਾਂ ਕੀ ਹੋਇਆ ਸੀ, ਪਾਣੀ ਵਿੱਚ ਕਿਵੇਂ ਗਏ ਸੀ, ਆ ਕਿਵੇਂ ਗਏ ਨੇ, ਲੁਟਾ ਕਿਵੇਂ ਦਿੱਤਾ ਹੈ। ਇਸ ਤਰੀਕੇ ਦੀਆਂ ਸਾਰੀਆਂ ਜਿੰਨੀਆਂ ਵੀ ਮਹਾਰਾਜ ਦੀਆਂ ਲੀਲਾ ਨੇ, ਉਹਨਾਂ ਨੂੰ ਦੇਖ ਦੇਖ ਕੇ ਹੈਰਾਨ ਹੁੰਦਾ ਹੈ।
ਦੌਲਤ ਖਾਨਿਜ ਲੋਕਨ ਸੋ ਮੁਖ ਬੋਲਤ ਬੋਲ ਬਿਲੋਕਤ ਬੇਖਾ।
ਉਸ ਵਕਤ ਦੌਲਤ ਖਾਂ ਆਪਣੀਆਂ ਅੱਖਾਂ ਦੇ ਨਾਲ ਮੁਖ ਦੇਖਦਾ ਹੈ, ਮੂੰਹੋਂ ਬੋਲਦਾ ਹੈ, ਨਾਲਦਿਆਂ ਨੂੰ ਕਹਿੰਦਾ ਕਿ ਇਹ ਕੀ ਬੇਖ ਬਣਾਇਆ, ਲੰਬਾ ਚੋਗਾ ਪਾ ਲਿਆ ਔਰ ਬੜੇ ਮਸਤ ਸੁਭਾਅ ਵਿੱਚ ਖੜੇ ਨੇ, ਇਹਨਾਂ ਨੇ ਕੀ ਬੇਖ ਬਣਾ ਲਿਆ।
ਕੌਣ ਅਛਰਾਰ ਪਯੋ ਇਸ ਕੋ ਸ਼ੁਭ ਰੀਤ ਹੁਤੀ ਮਤਵਾਨ ਵਿਸ਼ਖਾ।
ਕਹਿੰਦੇ ਇਹਨਾਂ ਨੂੰ ਕੀ ਕੋਈ ਛਾਇਆ ਪੈ ਗਈ ਆ, ਜਿਹੜੇ ਇਸ ਤਰ੍ਹਾਂ ਖੜੇ ਹੋ ਗਏ ਨੇ। ਆ ਕੇ ਪਹਿਲਾਂ ਚੰਗੇ ਭਲੇ ਹੁੰਦੇ ਸੀ, ਦੂਜੇ ਕੱਪੜੇ ਪਾਉਂਦੇ ਸੀ, ਸੰਸਾਰੀ ਸਾਰਾ ਕਾਰਜ ਸੋਹਣਾ ਕਰਦੇ ਸੀ, ਕੀ ਇਹਨਾਂ ਨੂੰ ਇਹੋ ਜਿਹੀ ਚੀਜ਼ ਦਾ ਅਸਰ ਪੈ ਗਿਆ, ਕੀ ਛਾਇਆ ਛਪਾਇਆ ਪੈ ਗਈ ਹੈ, ਉਹ ਆਪਣੇ ਅੰਦਾਜ਼ਾ ਲਾ ਰਿਹਾ ਹੈ।
ਵਸੁਰ ਤੀਨ ਬਿਤਾਏ ਕੈ ਨੀਰ ਮੈਂ ਆਪਣ ਆਏ ਲੁਟਾਏ ਬਿਲੇਖਾ।
ਬਿਲੇਖਾ ਬਿਨਾਂ ਕਿਸੇ ਲੇਖੇ, ਬਿਨਾਂ ਕਿਸੇ ਹਿਸਾਬ ਕਿਤਾਬ ਤੋਂ 3 ਦਿਨ ਪਾਣੀ ਵਿੱਚ ਰਹਿ ਕੇ ਫਿਰ ਹੱਟੀ ਤੇ ਆ ਕੇ ਆਖੇ ਹੱਟੀ ਲੁੱਟ ਲਓ, ਸਾਰੀ ਦੁਨੀਆ ਨੂੰ ਸਮਾਨ ਹੀ ਲੁਟਾ ਦਿੱਤਾ ਹੈ।
ਤੂਸ਼ਨ ਪਾ ਕਰ ਬੇਖ ਫਕੀਰ ਕੋ ਜਾਏ ਵੇਈ ਮੈਂ ਕਿਆ ਇਨ ਦੇਖਾ।
ਉਸ ਵਕਤ ਚੁੱਪ ਹੋ ਗਏ ਇਸ ਗੱਲ ਨੂੰ ਜਾਣ ਕੇ ਕਿ ਇਹਨਾਂ ਨੇ ਉੱਥੇ ਜਾ ਕੇ ਕੀ ਦੇਖਿਆ ਹੈ, ਹਜਾ ਵੇਈ ਨਦੀ ਦੇ ਵਿੱਚ ਜਿਹੜਾ ਪ੍ਰਵੇਸ਼ ਹੋਏ ਨੇ ਕੀ ਕਾਰਨ ਬਣਿਆ ਹੈ, ਕੀ ਦੇਖਿਆ ਹੈ, ਜਿਹੜਾ ਇਸ ਤਰੀਕੇ ਨਾਲ ਇਹ ਸਾਰੀ ਕਿਰਿਆ ਨੂੰ ਕਰਨ ਲੱਗ ਪਏ ਹਨ।
ਕਿਉਂ ਕਹੇ ਸੋਕ ਕੀ ਉਹ ਮਨ ਮੈਂ ਪੁਨ ਦੌਲਤ ਖਾਨਿਜ ਧਾਮ ਗਇਓ।
ਇਉਂ ਕਹਿ ਕੇ ਮਨ ਦੇ ਅੰਦਰ ਬੜਾ ਸੋਕ ਕੀਤਾ ਹੈ ਦੌਲਤ ਖਾਂ, ਸੋਚਦਾ ਹੈ ਕੀ ਹੋ ਗਿਆ ਇਹਨਾਂ ਨੂੰ, ਕਿਉਂਕਿ ਪਹਿਲਾਂ ਤਾਂ ਐਸੇ ਨਹੀਂ ਸਨ। ਇਸ ਕਰਕੇ ਫਿਰ ਦੌਲਤ ਖਾਨ ਆਪਣੇ ਵਾਪਸ ਚਲਿਆ ਗਿਆ ਘਰ।
ਦੀਨ ਦਿਆਲ ਚਲੇ ਤੈਂ ਕਾਲ ਵਿਸਾਲ ਮਸਾਨ ਜਾਂ ਥਾਨ ਛਯੋ।
ਦੀਨ ਦਿਆਲ ਕਿਰਪਾਲ ਸਤਿਗੁਰੂ ਸੱਚੇ ਪਾਤਸ਼ਾਹ ਸਾਰਾ ਕਰਮ ਕਰਕੇ ਉੱਥੇ ਚਲੇ ਗਏ ਜਿੱਥੇ ਬਹੁਤ ਵੱਡੀ ਇੱਕ ਮਸਾਨ ਭੂਮਿਕਾ ਹੈ, ਜਿੱਥੇ ਮੁਰਦਿਆਂ ਨੂੰ ਸਾੜਿਆ ਜਾਂਦਾ ਲਿਜਾ ਕੇ, ਉੱਥੇ ਜਾ ਕਰਕੇ ਆਪਣੀ ਮਸਤ ਅਵਸਥਾ ਵਿੱਚ ਬੈਠ ਗਏ ਹਨ।
ਸ਼ੋਰ ਪੁਰਾ ਸੁਲਤਾਨ ਤਬੈ ਤਜ ਤੰਦਨ ਕੀ ਸੁਧ ਪੰਧ ਲਯੋ।
ਸੁਲਤਾਨਪੁਰ ਸਾਹਿਬ ਸਭ ਛੱਡ ਦਿੱਤਾ ਹੈ, ਧੰਦਿਆਂ ਦੀ ਖਬਰ ਵੀ ਛੱਡ ਦਿੱਤੀ ਅਤੇ ਆਪਣੇ ਜੋ ਪੰਧ ਚਲਾਉਣਾ ਸੰਸਾਰ ਦੇ ਅੰਦਰ ਪੰਥ, ਇਹਦੀ ਖਬਰ ਲਈ ਹੈ।
ਔਰ ਭਯਾਨਕ ਗੌਰ ਮਰੀਨ ਗਯੋ ਜਗ ਕੰਤ ਇਕੰਤ ਭਯੋ।
ਸੋ ਜਗਤ ਦੇ ਮਾਲਕ ਗੁਰੂ ਨਾਨਕ ਦੇਵ ਜੀ ਬਿਲਕੁਲ ਇਕਾਂਤ ਨਿਵਾਸ, ਜਿੱਥੇ ਕੋਈ ਜਾਂਦਾ ਹੀ ਨਹੀਂ ਹੈ, ਮੜੀਆਂ ਦੇ ਵਿੱਚ ਜਗਤ ਦੇ ਮਾਲਕ ਇਕਾਂਤ ਜਾ ਕੇ ਇੱਕ ਪਾਸੇ ਉੱਥੇ ਬੈਠ ਗਏ ਹਨ।
ਜਾਹੇ ਮਸਾਨ ਪੈ ਪਾਏ ਪਰੈ ਨਰ ਨਾਰਿਕ ਮੈਂ ਗਤ ਤਾਹੇ ਅਗਾਤਾ।
ਪਰ ਕਹਿੰਦੇ ਇੱਕ ਗੱਲ ਬੜੀ ਹੈਰਾਨਗੀ ਦੀ ਦੇਖੀ, ਦੇਖਣ ਵਾਲੀ ਗੱਲ ਇਹ ਹੈ ਕਿ ਮੜੀਆਂ ਦੇ ਵਿੱਚ ਜਿੱਥੇ ਜਿੱਥੇ ਚਰਨ ਰੱਖ ਕੇ ਲੰਘੇ, ਜਿੱਥੇ ਕਿਸੇ ਦਾ ਸੰਸਕਾਰ ਹੋਇਆ ਸੀ, ਜਿੱਥੇ ਕਿਸੇ ਦੀ ਕੋਈ ਮਾੜੀ ਮੋਟੀ ਥਾਂ ਬਣੀ ਹੋਈ ਸੀ, ਕੋਈ ਕਬਰ ਸੀ, ਕੁਛ ਵੀ ਸੀ, ਉਹ ਜਿੰਨੇ ਬੰਦੇ ਨਰਕਾਂ ਚ ਪਏ ਹੋਏ ਸੀ ਸਾਰਿਆਂ ਦੀ ਕਲਿਆਣ ਕਰ ਦਿੱਤੀ। ਜਿੱਥੋਂ ਜਿੱਥੋਂ ਵੀ ਲੰਘੀ ਗਏ ਨੇ, ਉਹ ਬੰਦਾ ਭਾਵੇਂ ਨਰਕਾਂ ਚ ਸੀ ਭਾਵੇਂ ਕਿਤੇ ਜੂਨੀ ਵਿੱਚ ਸੀ, ਉਹ ਸਿੱਧੇ ਹੀ ਉੱਪਰ ਨੂੰ ਪਹੁੰਚਾ ਦਿੱਤੇ। ਜਿੱਥੇ ਜਿੱਥੇ ਚਿੱਤ ਕੀਤਾ, ਕਿਸੇ ਨੂੰ ਸੱਚਖੰਡ ਭੇਜ ਦਿੱਤਾ, ਕਿਸੇ ਨੂੰ ਸਵਰਗਾਂ ਨੂੰ ਭੇਜ ਦਿੱਤਾ, ਕਿਸੇ ਨੂੰ ਮਨੁੱਖਾ ਜੂਨੀ ਦੇ ਦਿੱਤੀ। ਇਹਨਾਂ ਚਰਨਾਂ ਦੀ ਮਹਾਰਾਜ ਦੀ ਧੂੜੀ ਜ਼ਬਰਦਸਤ, ਜਿੱਥੇ ਵੀ ਸਤਿਗੁਰੂ ਨਾਨਕ ਦੇਵ ਜੀ ਨੇ ਚਰਨ ਪਾਏ ਨੇ, ਗੁਰਸਿੱਖੀ ਸੋ ਥਾਨ ਭਾਲਿਆ, ਲੈ ਧੂਰ ਮੁਖ ਲਾਵਾਂ।
ਯਾ ਬਿਦ ਸੋ ਉਦਰੇ ਤਹ ਕੇ ਤਿਕ ਬੈਸ ਗਏ ਬਹੁਰੋ ਸੁਖ ਦਾਤਾ।
ਕਹਿੰਦੇ ਗੁਰੂ ਨਾਨਕ ਦੇਵ ਜੀ ਤਾਂ ਆਏ ਹੀ ਇਸੇ ਕੰਮ ਨੂੰ, ਤਾਰਨ ਹਿੱਤੀ ਆਏ ਨੇ, ਕੱਲ ਤਾਰਨ ਗੁਰੂ ਨਾਨਕ ਆਇਆ। ਉਹਨਾਂ ਕੰਮ ਤਾਰਨਾ ਹੀ ਤਾਰਨਾ, ਡੋਬਣਾ ਤਾਂ ਹੈ ਹੀ ਨਹੀਂ। ਉਹ ਡੁੱਬ ਤਾਂ ਲੋਕ ਊਂ ਜਾਂਦੇ ਨੇ ਆਪੇ, ਜਿਹੜਾ ਗਲਤੀ ਕਰਦਾ ਉਹ ਤਾਂ ਤਾਰਨ ਵਾਸਤੇ ਹੀ ਆਏ ਨੇ। ਇਉਂ ਗੁਰੂ ਨਾਨਕ ਦੇਵ ਜੀ ਨੇ ਬਹੁਤ ਜੀਵਾਂ ਦਾ ਉੱਥੇ ਉਧਾਰ ਕਰ ਦਿੱਤਾ, ਫਿਰ ਆਪ ਇੱਕ ਪਾਸੇ ਹੋ ਕੇ ਇਕਾਂਤ ਵਿੱਚ ਸਜ ਗਏ ਨੇ।
ਆਵੈ ਕੋ ਨਹਿ ਜੋ ਮਨ ਚੀਨ ਰਹੇ ਤੈ ਚੌਦਹਿ ਲੋਕ ਸੁਜਾਤਾ।
ਉੱਥੇ ਜਾ ਕੇ ਕਿਉਂ ਬੈਠੇ ਨੇ? ਉੱਥੇ ਤਾਂ ਬੈਠੇ ਨੇ ਕਿ ਇੱਥੇ ਕਿਸੇ ਨੇ ਆਉਣਾ ਹੀ ਨਹੀਂ ਗਾ, ਡਰਦੇ ਨੇ। ਇਕਾਂਤ ਵਾਸਾ ਕਰ ਲਿਆ ਆਪਣਾ, ਕਿ ਕਿਸੇ ਨਾਲ ਕੋਈ ਵਚਨ ਵਿਲਾਸ ਨਹੀਂ ਕਰਨੀ, ਕੋਈ ਗੱਲਬਾਤ ਨਹੀਂ ਕਰਨੀ, ਕਿਉਂ ਸੰਸਾਰ ਦੇ ਲੋਕਾਂ ਦੀਆਂ ਆਦਤਾਂ ਨੇ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਇਕਾਂਤ ਵਾਸ ਕਰਕੇ ਬੈਠੇ।
ਤੂਰ ਜਟੇ ਸਨ ਕਾਦਿਕ ਖੋਜਤ ਪਾਰ ਨਾ ਪਾਵੇ ਜਾਹੇ ਵਿਦਾਤਾ।
ਜਿਹਦਾ ਕੋਈ ਪਾਰ ਨਹੀਂ ਪਾ ਸਕਿਆ, ਨਾ ਸ਼ਿਵਜੀ, ਨਾ ਬ੍ਰਹਮਾ, ਨਾ ਵਿਸ਼ਨੂੰ, ਨਾ ਦੇਵਤੇ, ਜਿਨ੍ਹਾਂ ਦਾ ਕੋਈ ਪਾਰ ਨਹੀਂ ਪਾ ਸਕਿਆ, ਆਪਾਂ ਕੀ ਕਹਿ ਸਕਦੇ ਉਹਨਾਂ ਬਾਰੇ, ਵੀ ਉਹ ਉੱਥੇ ਹੀ ਕਿਉਂ ਜਾ ਕੇ ਬੈਠੇ ਆ।
ਹੇਰ ਬਿਹਾਰ ਜੈ ਰਾਮ ਵਿਚਾਰਤ ਸੋਚਤ ਸੋਚਨ ਸੋ ਸੁਖ ਚਾਵੈ।
ਹੁਣ ਇਸ ਵਿਵਹਾਰ ਨੂੰ ਦੇਖ ਕੇ ਭਾਈਆ ਜੈ ਰਾਮ ਜੀ ਸੋਚਾਂ ਵਿੱਚ ਪੈ ਗਏ ਨੇ, ਵੀ ਇਹ ਮਹਾਰਾਜ ਸੱਚੇ ਪਾਤਸ਼ਾਹ ਨੇ ਕੀ ਨਵਾਂ ਹੀ ਕੌਤਕ ਜਿਹੜਾ ਹੈ ਵਰਤਾ ਦਿੱਤਾ। ਬੜਾ ਸੰਕੋਚ ਕਰਦੇ ਨੇ ਅੱਗੇ ਜਾਣ ਤੋਂ, ਕਿਉਂਕਿ ਸੋਚ ਸੰਗਦੀ ਹੈ, ਸੰਗਦੇ ਨੇ ਵੀ ਕੀ ਜਾ ਕੇ ਕਹਾਂ, ਕਿਵੇਂ ਬੁਲਾਵਾਂ, ਕਿਹੜੇ ਥਾਂ ਤੇ ਜਾ ਕੇ ਬੈਠ ਗਏ ਨੇ।
ਲੋਚਨ ਚਾਰ ਵਿਮੋਚਤ ਬਾਰ ਬਰਿਓ ਨਿਜ ਬਾਰ ਨਾ ਬਾਹਰ ਆਵੈ।
ਸੋ ਇਸ ਤਰੀਕੇ ਦੇ ਨਾਲ ਸੋਚਾਂ ਨੂੰ ਕੱਟਣ ਵਾਲੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਸ ਸਥਾਨ ਦੇ ਉੱਤੇ ਜਦੋਂ ਚਲੇ ਗਏ, ਭਾਈ ਆ ਜੈ ਰਾਮ ਨੂੰ ਫਿਕਰ ਲੱਗਾ, ਉਹ ਤਾਂ ਆਪਣੇ ਘਰ ਜਾ ਕੇ ਲੇਟ ਗਏ, ਫਿਕਰਾਂ 'ਚ ਪੈ ਗਏ ਨੇ ਕਿ ਹੁਣ ਕੀ ਬਣੇਗਾ, ਇਹ ਦੁਨੀਆਂ ਦਾ ਕੀ ਬਣੇਗਾ, ਸੰਸਾਰ ਦਾ ਉੱਥੇ ਲੇਖਾ ਪੱਤਾ ਹੋ ਜਾਏਗਾ, ਹੱਟੀ ਲੁਟਾ ਦਿੱਤੀ ਇਹਨਾਂ ਨੇ, ਕੰਮ ਕਰਨਾ ਛੱਡ ਦਿੱਤਾ ਇਹਨਾਂ ਨੇ, ਔਰ ਬਾਲ ਬੱਚੇ ਨੇ। ਮਾਤਾ ਸੁਲੱਖਣੀ ਜੀ ਬਾਰੇ ਚਿੰਤਿਤ ਹੋ ਗਏ, ਬਾਬਾ ਕਲਿਆਣ ਚੰਦ ਜੀ ਕੀ ਕਹਿਣਗੇ, ਮੂਲ ਚੰਦ ਜੀ ਮੇਰੇ ਨਾਲ ਆ ਕੇ ਲੜਨਗੇ, ਕਈ ਤਰ੍ਹਾਂ ਦੀਆਂ ਸੋਚਾਂ ਨੇ ਘੇਰ ਲਿਆ, ਇਸ ਕਰਕੇ ਉਹ ਅੰਦਰ ਜਾ ਕੇ ਆਪਣੇ ਘਰ ਦੇ ਵਿੱਚ ਪੈ ਗਏ ਨੇ।
ਸਵਾਦ ਨਾ ਭੋਜਨ ਨਿਰਹਿ ਕੋ ਤਨ ਚਿਰ ਮਲੀਨ ਭਰਿਓ ਦੁੱਖ ਪਾਵੈ।
ਭੋਜਨ ਸਵਾਦ ਨਹੀਂ ਲੱਗਦਾ ਹੈ, ਪਾਣੀ ਨਹੀਂ ਪੀਂਦੇ, ਸਰੀਰ ਦੇ ਉੱਤੇ ਕੱਪੜੇ ਵੀ ਮੈਲੇ ਜੇ ਪਾਏ ਹੋਏ ਨੇ, ਦੁਖੀ ਹੋਏ ਪਏ ਨੇ ਕਿ ਮੈਂ ਹੁਣ ਕੀ ਕਰਾਂ।
ਕੋਟ ਗਟੀ ਗੁਣ ਹੈ ਮਨ ਮੈਂ, ਇੱਕ ਔਰ ਚੜ੍ਹੈ ਇੱਕ ਔਰ ਮਿਟਾਵੈ।
ਕਰੋੜਾਂ ਗਿਣਤੀਆਂ ਮਨ 'ਚ ਵਿਚਾਰਦੇ ਨੇ, ਚਿੰਤਤ ਹੋ ਗਿਆ ਇੰਨਾ ਜ਼ਿਆਦਾ ਮਨ ਕਿ ਇੱਕ ਗੱਲ ਆਉਂਦੀ ਹੈ ਇੱਕ ਜਾਂਦੀ ਹੈ, ਇੱਕ ਗੱਲ ਆਉਂਦੀ ਹੈ ਇੱਕ ਜਾਂਦੀ ਹੈ, ਕੀ ਬਣੇਗਾ।
ਗੁੰਮ ਪਏ ਨਿਕਸੇ ਦਿਨ ਤੀਨ, ਮੈਂ ਆਵਤ ਆਪਣ ਦਿਨ ਲੁਟਾਈ।
ਪਹਿਲਾਂ ਤਾਂ ਗੁੰਮ ਹੀ ਹੋ ਗਏ ਪਾਣੀ ਵਿੱਚ, ਫਿਰ ਤਿੰਨ ਦਿਨਾਂ ਬਾਅਦ ਬਾਹਰ ਆ ਗਏ, ਫਿਰ ਆ ਕੇ ਹੋਰ ਨਹੀਂ ਤਾਂ ਹੱਟੀ ਲੁਟਾ ਤੀ ਸਾਰੀ।
ਦੌਲਤ ਖਾਨ ਕੋ ਲੇਖਾ ਹਵੈ, ਪੁਰ ਕਿਦੋਂ ਤੈਂ ਕੀ ਕਛ ਬਾਕੀ ਰਹਾਈ।
ਹੁਣ ਪਤਾ ਨਹੀਂ ਦੌਲਤ ਖਾਨ ਦਾ ਲੇਖਾ ਪੂਰਾ ਹੋਵੇਗਾ ਕਿ ਨਾ ਹੋਵੇਗਾ, ਕਿ ਉਹਨਾਂ ਦੀ ਕੁਛ ਬਾਕੀ ਰਹੇਗੀ ਤਾਂ ਮੈਨੂੰ ਦੇਣੀ ਪਏਗੀ, ਮੈਂ ਇਹਨੇ ਕਿੱਥੋਂ ਦੇਵਾਂਗਾ। ਅਈਆਂ ਜਿਹੀਆਂ ਸੋਚਾਂ ਹੁਣ ਮਨ ਦੇ ਅੰਦਰ ਆ ਰਹੀਆਂ ਹਨ।
ਕਾਲੂ ਸੁਣੈ ਤ੍ਰਿਪਤਾ ਦੁੱਖ ਪਾਵੈ, ਮੋਹ ਪਰ ਦੇਵੈ ਦੋਸ਼ ਲਗਾਈ।
ਜਦੋਂ ਬਾਬਾ ਕਲਿਆਣ ਚੰਦ ਜੀ ਸੁਣਨਗੇ, ਮਾਤਾ ਤ੍ਰਿਪਤਾ ਜੀ ਸੁਣਨਗੇ, ਪਹਿਲਾਂ ਤਾਂ ਉਹ ਦੁੱਖ ਪਾਉਣਗੇ ਬੜਾ ਮਨ ਦੇ ਅੰਦਰ, ਫਿਰ ਦੂਜੀ ਗੱਲ ਇਹ ਦੋਸ਼ ਮੈਨੂੰ ਹੀ ਦੇਣਗੇ। ਉਹ ਕਹਿਣਗੇ ਤੂੰ ਸਿਆਣਾ ਸੀ, ਤੂੰ ਸੰਭਾਲ ਨਹੀਂ ਸਕਿਆ, ਤੂੰ ਐਂ ਨਹੀਂ ਕਰ ਸਕਿਆ, ਫਿਰ ਮੈਂ ਦੇਣਦਾਰ ਬਣ ਜਾਂਦਾ, ਫਿਰ ਮੈਂ ਦੋਸ਼ ਵਾਲਾ ਬਣ ਜਾਂਦਾ, ਮੈਂ ਕਿੱਧਰ ਨੂੰ ਜਾਵਾਂ।
ਅਚੰਭ ਸਵੈ ਵਿਦ ਸੋਮਤ ਹਰ ਪਰੀ ਕਛ ਜਾਣੀ ਨਾ ਜਾਏ।
ਇਸ ਤਰੀਕੇ ਨਾਲ ਸਾਰੀਆਂ ਅਚੰਭੇ ਵਾਲੀਆਂ ਗੱਲਾਂ ਹੋ ਗਈਆਂ ਨੇ, ਮੇਰੀ ਤਾਂ ਬੁੱਧੀ ਹਾਰ ਗਈ ਹੈ, ਕੁਛ ਜਾਣੀ ਨਹੀਂ ਜਾਂਦੀ ਗੱਲ ਕਿ ਹੁਣ ਮੈਂ ਕੀ ਕਰਾਂ। ਇਉਂ ਵਿਚਾਰਦੇ ਨੇ ਬੈਠੇ, ਚਿੰਤਾ ਚ ਪਾਉਣ ਵਾਲੇ ਵੀ ਆਪ ਨੇ, ਚਿੰਤਾ ਪੇ ਆਪ ਕਰਾਏ ਸੀ, ਅਚਿੰਤ ਪੇ ਆਪੇ ਦੇ। ਮਹਾਰਾਜ ਨੇ ਚਿੰਤਾ ਚ ਪਾ ਤਾ ਸਭ ਨੂੰ, ਜਿਹਨਾਂ ਨੂੰ ਕੱਢਣਾ ਉਹਨਾਂ ਨੂੰ ਚਿੰਤਾ ਚੋਂ ਕੱਢ ਲੈਂਦੇ ਨੇ। ਸੋ ਇਸ ਤਰੀਕੇ ਨਾਲ ਸਤਿਗੁਰੂ ਮਹਾਰਾਜ ਦਾ ਪ੍ਰਸੰਗ ਆਪ ਜੀ ਨੇ ਸ਼੍ਰਵਣ ਕੀਤਾ, ਮਹਾਰਾਜ ਨੇ ਆਪਾਂ ਨੂੰ ਵੀ ਸਮਝਾ ਦਿੱਤਾ ਕਿ ਗੁਰੂ ਨਾਨਕ ਦੇ ਦਰ ਤੇ ਕੋਈ ਘਾਟਾ ਨਹੀਂ ਹੈ। ਬਾਬਾ ਅਮਰੀਕ ਸਿੰਘ ਜੀ ਵੱਲੋਂ ਬੇਨਤੀ ਹੈ ਸਾਧ ਸੰਗਤ ਨੂੰ,
ਵਾਹੇ ਗੁਰੂ ਵਾਹੇ ਗੁਰੂ
ਵਾਹੇ ਗੁਰੂ ਵਾਹੇ ਗੁਰੂ
ਵਾਹੇ ਗੁਰੂ ਵਾਹੇ ਗੁਰੂ
ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ
ਗੁਰੂ ਨਾਨਕ ਦੇਵ ਸਾਹਿਬ ਜੀ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ
ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ
ਗੁਰੂ ਨਾਨਕ ਦੇਵ ਸਾਹਿਬ ਜੀ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਵਿਸਰਨਾਹੀ ਦਾਤਾਰ ਵਿਸਰਨਾਹੀ ਦਾਤਾਰ
ਵਿਸਰਨਾਹੀ ਦਾਤਾਰ ਵਿਸਰਨਾਹੀ ਦਾਤਾਰ
ਆਪਣਾ ਨਾਮ ਦੇਹੋ ਆਪਣਾ ਨਾਮ ਦੇਹੋ
ਆਪਣਾ ਨਾਮ ਦੇਹੋ ਆਪਣਾ ਨਾਮ ਦੇਹੋ
ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਦਿਨ ਰਾਤ
ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਦਿਨ ਰਾਤ
ਨਾਨਕ ਚਾਓਏ ਹੋ ਨਾਨਕ ਚਾਓਏ ਹੋ
ਨਾਨਕ ਚਾਓਏ ਹੋ ਨਾਨਕ ਚਾਓਏ ਹੋ
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।